ਸਤਨਾਮ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੇ ਜਾਏ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੇ ਜਾਏ ਹੋਰ ਮਰ ਜੰਮੈ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਨਾਵੇ ਸੁਖ ਨਾ ਹੋਈ ਇੱਥੇ ਕਮਾਵੇ ਸੋ ਫਲ ਪਾਵੇ ਮਨਮੁਖ ਹੈ ਪਤ ਖੋਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥੇ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥੇ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਜਿਵੇਂ ਪਾਵਨ ਪਿੱਤਰ ਬਖਸ਼ ਭਰਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਸਰਵਣ ਕੀਤਾ ਹੈ ਇਹ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੂਪ ਵਿੱਚ 584 ਅੰਗ ਉੱਪਰ ਸੁਭਾਵਮਾਨ ਹੈ। ਗੁਰਮੁਖ ਜਨੋ, ਜਿਸ ਤਰ੍ਹਾਂ ਮਾਤਾ ਪਿਤਾ ਜਾਂ ਉਸਤਾਦ ਬੱਚੇ ਦੇ ਸੁਭਾਅ ਦੇ ਮੁਤਾਬਕ ਉਹਨੂੰ ਗਾਈਡ ਕਰਦਾ ਹੈ, ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਨੇ ਸਾਡੇ 'ਤੇ ਤਰਸ ਕੀਤਾ ਹੈ, ਸਮਝਾਇਆ ਗੁਰਮੁਖਾ ਇਹ ਸਰੀਰ ਤੇਰਾ ਸਦੀਵੀ ਤੌਰ ਤੇ ਰਹਿਣਾ ਨਹੀਂ। ਇੱਥੇ ਗੁਰਮੁਖ ਪਿਆਰਿਓ ਨੌ ਸ਼ਬਦ ਨੇ ਅਲਾਣੀਆਂ ਦੇ। ਪਹਿਲੇ ਪੰਜ ਸ਼ਬਦ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਉਚਾਰਨ ਕੀਤੇ ਨੇ, ਔਰ ਜਿਹੜੇ ਇਹ ਚਾਰ ਸ਼ਬਦ ਨੇ ਇਹ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤੇ ਨੇ। ਇਹਨਾਂ ਦਾ ਸਿਰਲੇਖ ਅਲਾਣੀਆਂ ਇਸ ਕਰਕੇ ਹੈ, ਸਾਡੇ ਸਮਾਜ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਪਰੰਪਰਾ ਨੇ। ਜਿਵੇਂ ਬੱਚੀ ਦੇ ਵਿਆਹ ਦੇ ਮੌਕੇ ਤੇ ਬੀਬੀਆਂ ਭੈਣਾਂ ਘੋੜੀਆਂ ਪੜ੍ਹਦੀ ਬੋਲਦੀਆਂ ਨੇ, ਮਾਫ ਕਰਨਾ, ਬੱਚੇ ਦੇ ਵਿਆਹ ਦੇ ਸਮੇਂ ਲੜਕੇ ਦੀ ਸ਼ਾਦੀ ਹੋਵੇ ਤੇ ਬੀਬੀਆਂ ਘੋੜੀਆਂ ਦੇ ਗੀਤ ਗਾਉਂਦੀਆਂ ਨੇ, ਲੜਕੀ ਦੀ ਸ਼ਾਦੀ ਹੋਵੇ ਤੇ ਬੀਬੀਆਂ ਸੁਹਾਗ ਗਾਉਂਦੀਆਂ ਨੇ। ਇਸੇ ਤਰ੍ਹਾਂ ਜਦੋਂ ਪਰਿਵਾਰ ਵਿੱਚ ਕਿਸੇ ਮੌਕੇ ਕੋਈ ਦੁਖਦਾਈ ਘਟਨਾ ਵਾਪਰ ਜਾਏ ਤਾਂ ਮਨੁੱਖ ਆਪਣੀ ਵਿਰਾਗ ਤੇ ਕੰਟਰੋਲ ਨਹੀਂ ਕਰ ਸਕਦਾ, ਔਰ ਉਸ ਵਿਰਾਗ ਨੂੰ ਕਿਵੇਂ ਪ੍ਰਗਟ ਕੀਤਾ ਜਾਏ ਉਹਨੂੰ ਸਾਡੇ ਸਮਾਜ ਵਿੱਚ ਅਲਾਣੀਆਂ ਦੇ ਰੂਪ ਵਿੱਚ ਬੀਬੀਆਂ ਭੈਣਾਂ ਆਪਣੇ ਦਰਦ ਦਾ ਪ੍ਰਗਟਾਵਾ ਕਰਦੀਆਂ ਸਨ, ਔਰ ਇਹ ਪਰੰਪਰਾ ਇੰਨੀ ਪੁਰਾਣੀ। ਜਦੋਂ ਅਸੀਂ ਇਹਦਾ ਇਤਿਹਾਸ ਪੜ੍ਹਦੇ ਹਾਂ ਤੇ ਇਹਦਾ ਮੁੱਢ ਕਿੱਥੋਂ ਵਜਾ, ਹਿੰਦੂ ਮਤ ਦੇ ਅਵਤਾਰਾਂ ਦੇ ਵਿੱਚੋਂ ਇੱਕ ਪਰਸ਼ੁਰਾਮ ਨਾਮ ਦੇ ਅਵਤਾਰ ਹੋਏ ਨੇ, ਔਰ ਵਿਸ਼ੇਸ਼ ਕਰਕੇ ਜਿਹੜੇ ਸਾਡੇ ਬ੍ਰਾਹਮਣ ਵੀਰ ਨੇ ਉਸ ਪਰਸ਼ੁਰਾਮ ਦੀ ਪੂਜਾ ਕਰਦੇ ਨੇ, ਉਹਨਾਂ ਨੂੰ ਮੰਨਦੇ ਨੇ। ਪਰਸ਼ੁਰਾਮ ਦੇ ਪਿਤਾ ਦਾ ਨਾਮ ਸੀ ਜਮਦਗਨੀ, ਔਰ ਉਹਦੇ ਮਾਸੜ ਦਾ ਨਾਮ ਸੀ ਸਹੰਸਰ ਬਾਹੂ। ਸਾਡੇ ਸਮਾਜ ਵਿੱਚ ਬਹੁਤ ਕਮਜ਼ੋਰੀ ਹੈ, ਅਸੀਂ ਕਿਸੇ ਨੂੰ ਚੁੱਕਣ ਦੀ ਬਜਾਏ ਡਾਇਰੈਕਟ ਜਾਂ ਇਨਡਾਇਰੈਕਟ ਦੂਜੇ ਬੰਦੇ ਨੂੰ ਨੀਵਿਆਂ ਵਿਖਾਉਣ ਦਾ ਯਤਨ ਕਰਦੇ ਹਾਂ। ਸਾਡੇ ਸਮਾਜ ਵਿੱਚ ਬੜੀ ਚੰਗੀ ਰਿਵਾਜ਼ ਸੀ, ਕਿਸੇ ਭੈਣ ਭਰਾ ਦਾ ਪਰਦਾ ਢੱਕਣਾ, ਕਿਸੇ ਦੀ ਮਦਦ ਕਰਨੀ, ਇਹ ਬੜਾ ਚੰਗਾ ਅਸੂਲ ਸੀ। ਉੱਥੇ ਚੰਗੇ ਦੇ ਨਾਲ ਮਨੁੱਖੀ ਸੁਭਾਅ ਵਿੱਚ ਕਮਜ਼ੋਰੀ ਹੈ, ਅਸੀਂ ਆਪਣਿਆਂ ਨੂੰ ਵੀ ਕੇਵਲ ਨੀਵਾਂ ਵਿਖਾਉਣ ਤੋਂ ਗੁਰੇਜ਼ ਨਹੀਂ ਕਰਦੇ। ਉਹਨਾਂ ਗ੍ਰੰਥਾਂ 'ਚ ਲਿਖਿਆ ਵੀ ਜਮਦਗਨੀ ਤੇ ਸਹੰਸਰ ਬਾਹੂ ਸਾਧੂ ਸਨ। ਜਮਦਗਨੀ ਦੀ ਧਰਮ ਪਤਨੀ ਪਰਸ਼ੁਰਾਮ ਦੀ ਮਾਤਾ ਵਾਰ ਵਾਰ ਆਪਣੇ ਪਤੀ ਨੂੰ ਬੇਨਤੀ ਕਰਦੀ ਵੀ ਮੈਂ ਆਪਣੇ ਭੈਣ ਤੇ ਭਰਾ ਭਣੋਈਏ ਦੀ ਰੋਟੀ ਵੱਢਣੀ ਚਾਹੁੰਦੀ ਹਾਂ। ਜਮਦਗਨੀ ਨੇ ਵਾਰ ਵਾਰ ਆਪਣੀ ਪਤਨੀ ਨੂੰ ਸਜਾ ਦਿੱਤਾ, ਭਾਗਾਂ ਵਾਲੀਏ, ਆਪਾਂ ਮਾਲੀ ਤੌਰ ਤੇ ਕਮਜ਼ੋਰ ਹਾਂ, ਉਹ ਅਮੀਰ ਲੋਕ ਨੇ ਆਪਣੀ ਪੇਸ਼ ਨਹੀਂ ਜਾਣੀ। ਲੇਕਿਨ ਵਾਰ ਵਾਰ ਜਮਦਗਰੀ ਨੂੰ ਮਜਬੂਰ ਕਰਨ ਤੇ ਉਹਨੇ ਉਹਦੀ ਗੱਲ ਨੂੰ ਸਵੀਕਾਰ ਕਰ ਲਿਆ। ਹਿੰਦੂ ਇਤਿਹਾਸ ਦੇ ਵਿੱਚ ਇਹ ਘਟਨਾ ਦਰਜ ਹੈ ਵੀ ਸਹੰਸਰ ਬਾਹੂ ਕਹਿਣ ਲੱਗਾ ਵੀ ਮੈਂ ਆਪਣੀ ਸੈਨਾ ਦੇ ਸਮੇਤ ਆਪਣੇ ਅਹਿਲਕਾਰਾਂ ਦੇ ਸਮੇਤ ਆਵਾਂਗਾ। ਜਮਦਗਨੀ ਇਕਨੋਮੀਕਲੀ ਗਰੀਬ ਸੀ, ਲੇਕਿਨ ਅਧਿਆਤਮਿਕ ਤੌਰ ਤੇ ਬੜਾ ਸਟਰੋਂਗ ਸੀ, ਮਜ਼ਬੂਤ ਸੀ। ਉਹਨੇ ਕਹਿੰਦੇ ਆਪਣੀ ਅਧਿਆਤਮਿਕ ਤਾਕਤ ਦੇ ਨਾਲ ਕਾਮ ਤਿੰਨ ਗਊ ਨੂੰ ਪ੍ਰਾਪਤ ਕਰ ਲਿਆ, ਜਿਹੜੀ ਮੈਂ ਬੇਨਤੀ ਕਰ ਰਿਹਾ ਨਾ। ਇਹ ਹਿੰਦੂ ਮਿਥਿਹਾਸ ਦਾ ਇੱਕ ਅੰਗ ਹੈ ਤੇ ਇਹਨੂੰ ਜੋੜਿਆ ਤਾਂ ਜਾਂਦਾ ਕਿਉਂਕਿ ਇਹਦਾ ਸੰਬੰਧ ਅਲਾਣੀਆਂ ਦੇ ਪਿਛੋਕੜ ਨਾਲ ਹੈ। ਅਲਾਣੀਆਂ ਚਲੀਆਂ ਕਿਉਂ? ਕਹਿੰਦੇ ਨੇ ਜਿਸ ਮੌਕੇ ਸੰਸਰ ਬਾਹੂ ਆਇਆ ਉਸ ਕਾਮ ਤਿੰਨ ਗਊ ਨੇ ਤਮਾਮ ਲੋੜਾਂ ਦੀ ਪੂਰਤੀ ਕੀਤੀ, ਖੁੱਲ੍ਹਾ ਪ੍ਰਸ਼ਾਦਾ ਪਾਣੀ ਮਿਲਿਆ। ਲੇਕਿਨ ਸੰਸਰ ਬਾਹੂ ਦੇ ਮਨ ਵਿਚ ਇਹ ਗੱਲ ਘਰ ਕਰ ਚੁੱਕੀ ਵੀ ਮੈਂ ਜਮਦਗਨੀ ਨੂੰ ਨੀਵਿਆਂ ਵਿਖਾਉਣਾ। ਆਖਰ ਕਰ ਸਰਾ ਕੱਢਿਆ ਵੀ ਮੇਰੇ ਸਾਂਢੂ ਦੇ ਕੋਲ ਕਾਮ ਤਿੰਨ ਗਊ ਹੈ, ਅਗਰ ਮੈਂ ਇਹਦੇ ਤੇ ਕਬਜ਼ਾ ਕਰ ਲਾਂ ਜਾਂ ਪ੍ਰਾਪਤ ਕਰ ਲਾਂ ਤੇ ਹੋ ਸਕਦਾ ਕਿ ਇਹ ਕਮਜ਼ੋਰ ਹੋ ਰਿਹਾ, ਪਿੱਛੇ ਰਹਿ ਜਾਏ, ਇਹਦੀ ਹਾਨੀ ਹੋ ਜਾਏ। ਉੱਥੇ ਲਿਖਿਆ ਕਿ ਜਦੋਂ ਸਹੰਸਰ ਬਾਹੂ ਦੀ ਇਸ ਬੁਰੀ ਨੀਤ ਦਾ ਪਤਾ ਜਮਦਗਨੂ ਨੂੰ ਲਗਾ, ਉਹਨੇ ਮੰਤਰਾਂ ਦੇ ਬਲ ਦੇ ਨਾਲ ਉਸ ਕਾਮ ਤਿੰਨ ਗਊ ਨੂੰ ਉਡਾ ਦਿੱਤਾ। ਸੰਸਰ ਬਾਹੂ ਨੇ ਜਮਦਗਨੀ ਤੇ ਵਾਰ ਕਰਕੇ ਉਹਦਾ ਅੰਤ ਕਰ ਦਿੱਤਾ, ਭਾਵ ਉਹਦੀ ਮੌਤ ਹੋ ਗਈ। ਆਪਣੇ ਪਤੀ ਦੀ ਮੌਤ ਨੂੰ ਵੇਖ ਕੇ ਜਮਦਗਨੀ ਦੀ ਧਰਮ ਪਤਨੀ ਪਰਸਰਾਮ ਦੀ ਮਾਤਾ ਨੇ ਆਪਣੇ ਮੂੰਹ ਦੇ ਉੱਪਰ ਚਪੇੜਾਂ ਮਾਰੀਆਂ, ਆਪਣੀ ਛਾਤੀ ਦੇ ਸੱਤ ਥੱਪੜ ਮਾਰੇ, ਆਪਣੇ ਪੱਟਾਂ ਤੇ ਮਾਰੇ। ਔਰ ਇਸ ਪ੍ਰਕਾਰ ਇਹ ਹਿੰਦੂ ਮਿਥਿਹਾਸ ਦੇ ਮੁਤਾਬਕ ਇਸ ਪਰੰਪਰਾ ਦਾ ਮੁੱਢ ਭੱਜਾ। ਸਾਡੇ ਚ ਵੱਡਾ ਕਮਜ਼ੋਰ ਪੱਖ ਹੈ, ਆਪਾਂ ਚੰਗੇ ਦੀ ਨਕਲ ਭਾਵੇਂ ਨਾ ਕਰੀਏ ਪਰ ਮਾੜੇ ਦੀ ਲਾਜ਼ਮੀ ਕਰਦੇ ਹਾਂ, ਚੰਗੇ ਦੀ ਨਕਲ ਨਹੀਂ ਕਰਦੇ, ਮਾੜੇ ਦੀ ਵਾਰ ਵਾਰ ਕਰਦੇ ਹਾਂ। ਇਸੇ ਪ੍ਰਕਾਰ ਇਹ ਰਵਾਇਤ, ਇਹ ਪਰੰਪਰਾ ਸਾਡੇ ਸਮਾਜ ਵਿੱਚ ਪ੍ਰਚਲਿਤ ਹੋਈ। ਇਉਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਹਨਾਂ ਬੀਬੀਆਂ ਨੂੰ ਇਸ ਪ੍ਰਕਾਰ ਵਿਰਾਗ ਕਰਦੀਆਂ ਵੇਖ ਕਰਕੇ ਅਧਿਆਤਮਕ ਰੰਗ ਦੇਣ ਲਈ ਸਮਝਾਉਣਾ ਕੀਤਾ ਵੀ ਧੀਓ ਆਹ ਨਾ ਕਰੋ, ਇਉਂ ਕਰੋ। ਔਰ ਇਉਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਹ ਪੰਜ ਅਲਾਹਣੀਆਂ ਉਚਾਰਨ ਕੀਤੀਆਂ, ਇਹ ਪੰਜ ਸ਼ਬਦ ਉਚਾਰਨ ਕੀਤੇ। ਔਰ ਉਸੇ ਲੜੀ ਦੇ ਤਹਿਤ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੀਆਂ ਇੱਥੇ ਚਾਰ ਸ਼ਬਦ ਉਚਾਰਨ ਕੀਤੇ ਨੇ, ਉਹਨਾਂ ਚਾਰ ਸ਼ਬਦਾਂ ਦੇ ਵਿੱਚੋਂ ਇਹ ਅਖੀਰਲਾ ਸ਼ਬਦ ਹੈ ਚੌਥਾ। ਤੂੰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ, ਜਿਹੜਾ ਸਰੀਰ ਹੈ ਨਾ ਇਹ ਅੱਜ ਵੀ ਗਿਆ, ਇਹ ਕੱਲ ਵੀ ਗਿਆ, ਇਹ ਸਰੀਰ ਨੂੰ ਕਿਸ ਢੰਗ ਦੇ ਨਾਲ ਅਸੀਂ ਵਰਤਣਾ। ਇਉਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਰੀਰ ਦੀ ਠੀਕ ਵਰਤੋਂ ਕਰਨ ਦਾ ਜਿਵੇਂ ਢੰਗ ਸਮਝਾ ਰਹੇ ਨੇ, ਸਰਵਣ ਕਰੋ ਤੇ ਮਨ ਦੇ ਖਣਾ ਨੂੰ ਰੋਕਣ ਦਾ ਯਤਨ ਕਰੀਏ। ਸਾਰੇ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਵਾਹਿਗੁਰੂ ਜੀ। ਹਾਂਜੀ। ਵੱਡ ਹੰਸ ਮਹੱਲਾ ਤੀਜਾ, ਇਹੋ ਸਰੀਰ ਜਜਰੀ ਹੈ।
ਗੁਰਮੁਖੋ, ਜਿਹੜਾ ਜਜਰੀ ਸ਼ਬਦ ਹੈ ਨਾ, ਇਹ ਸ਼ਬਦ ਦਾ ਮੂਲ ਉਤਪਤੀ ਹੈ ਸੰਸਕ੍ਰਿਤ ਤੇ ਲਫ਼ਜ਼ ਹੈ ਜਰਜਰੀ। ਜਰਜਰੀ ਤੋਂ ਭਾਵ ਹੈ ਕਮਜ਼ੋਰ, ਸਦੇਵੀ ਤੌਰ ਤੇ ਨਾ ਰਹਿਣ ਵਾਲਾ, ਜਿਹਨੂੰ ਆਪਾਂ ਕਹਿੰਦੇ ਬੇਮਰਿਆਦਾ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ ਕਹਿੰਦੇ ਨੇ ਪਿਆਰਿਆ, ਜਿੰਨਾ ਮਰਜ਼ੀ ਸਰੀਰ ਦੀ ਪੋਚਾ ਪਾਚੀ ਕਰ, ਇਹਨੇ ਰਹਿਣਾ ਨਹੀਂ। ਇਹਨੂੰ ਕਹਿੰਦੇ ਨੇ ਕ੍ਰਿਸ, ਕਮਜ਼ੋਰ, ਨਾ ਰਹਿਣ ਵਾਲਾ। ਜਿਹੜਾ ਇਹ ਸਰੀਰ ਹੈ ਇਹ ਨਾਸ਼ਵਾਨ ਹੈ, ਸਿਰ ਭੰਗਰ ਹੈ, ਇਹ ਕਮਜ਼ੋਰ ਹੁੰਦਾ ਜਾ ਰਿਹਾ ਹੈ।
ਇਸ ਨੂੰ ਜਰ ਪਹੁੰਚਾਇਆ ਏ,
ਇਹ ਯਾਦ ਰੱਖੀ ਚਾਰ ਨਾਮ ਬੁਢਾਪੇ ਦਾ, ਇਹਨੂੰ ਬੁਢਾਪਾ ਲਾਜ਼ਮੀ ਆਏਗਾ। ਜਰ ਦੇ ਅਰਥ ਕਰਨ ਲੱਗੇ ਤੇ ਮੁੱਕਦੇ ਨਹੀਂ। ਜਰ ਨਾਮ संपत्ति का पैसों का भी जर, जर नाम बर्दाश्त शक्ति का भी भाई गुरमुखा जरके रखिया कर जरके। लेकिन इतने जर का अर्थ है बुढ़ापा। जिन्ना मर्जी तू अपने केसा काले कर ला, बुढ़ापा कई तरह के पराले करते हैं ना, तो मूंह का रंग भी काला कर लिया, दंद भी नवे लवा लै, कन्ना च मशीन भी लवा लिया, जिन्ना मर्जी मूंह चुप लिए गुरमुख झुरड़ियां पैनिया पैनिया ने, मूंह रंग तो आप चिट्टा पाला ला लांगे ना, तो झुरड़ियां का की बनेगा। ज्ञानी जी तुसीं ओ पुराने जमाने दे, तुहानू इन्हां गल्लां दा पैदा पता नहीं। बाहर दियां वधिया वधिया मशीनां आईयां ने, जिवें कपड़े दे वट कढ़ी दे ना, चमड़ी दे वट भी कढ़ दिंदियां जे, तुहानू लोकां नू की पता है। पर गुरमुख हवारे दा न्याय ना, तुहाडी मन लंघे भी चेहरे दे वट तां कढ़ लैणगे, लेकिन प्राणां दे वट नहीं निकलने। जिन्ने प्राण लिखे ने एक नहीं जी वधना। अजकल साडे समाज विच बाडीगार्ड लैण दा बड़ा रवाज है, बाडीगार्ड पंजी पंजी तीह तीह सौ सौ। मैं कहना भी गुरमुख दे बाडीगार्ड ना, ये बाडी नूं तां भावें घेरा पाई रखण, पर प्राण परमात्मा दे वस विच ने, ते बाडी किसे काम। जे प्राण ही ना रहे ते बाडी बदबू मार जाएगी, नहीं रहनी। इस करके मेरे पातशाह कहते, गुरमुखा ख्याल रख, जेड़ा तेरा शरीर है ना, ये कमजोर होने वाला, ये नासवान है, ते चिंता ना कर। जेड़ा बुढ़ापा है ये लाजमी आएगा, पर याद रखी
गुर राखे से उबर,
जिन्हां नूं गुरु ने रख लिया वो बच गए। आप गुरु की बाणी च पढ़ने, गुरमुख बुढ़े कदे नाही, जिन्ना अंतर सुरत ज्ञान। वो गुरमुख जन जिन्ना दे अंदर परमात्मा की प्राप्ति का ज्ञान है, जिन्ना दे मन च परमात्मा के प्रति विशेष प्रेम है, वो बुढ़े नहीं होंदे। बाबा बुढ़ा जी मेरे ख्याल मुताबक अज भी जिंदा ने। असी परिक्रमा करते हैं, तो जिस थां ते बाबा बुढ़ा जी ने सेवा कराई, असी जिन्ना मर्जी विद्वानां दे मगर लग के धौण नूं कड़ाई रखीए, पर मैं सिर नहीं झुकाउणा, लेकिन बेरी दे कोल दी लंघदिआं लंघदिआं सिर अपने आप ही झुक जांदा है। कई बंदे कहिंदे बेरी नूं मत्था ना टेकिया करो, साडा बेरी गुरु नहीं, लेकिन की करिए, वो बेरी सानू गुरमुखां दी याद आउंदी है। असीं बेरी दे चेले नहीं, चेले असीं गुरु के हां, लेकिन दुख भंजनी बेरी नूं चेते करदे हां, ते सानू धन गुरु रामदास सच्चे पातशाह दा चेता आउंदा कि मेरे पातशाह ने इत्थे कोड़ियां दे कोड़ कट दित्ते। इस करके मेरे पातशाह कहिंदे ने, भाई जिन्हां दी गुरु ने रख्या कर ली, उबरे बच गए, अपरंत बाकी दे जो हन
होर मर जम्मै आवै जाए।
उन्हां गुरमुखां तों बिना, नाम दे ना रतियां हुईयां रूहां तों बिना, बाकी दी जिन्नियां आत्मा ने ए आवा गाउण दे चक्कर विच गेड़े कढ रहियां ने, किते को आ रहा है, किते को जा रहा है, दर ए असल सारा लैण देण दा चक्कर, लैण देण दा। असीं इमनाबाद दी साखी पढ़दे हां, ते धन गुरु नानक पातशाह महाराज ने 500 महात्मा सी, 500 उन्हां बेनती कीती, पातशाह प्रशादा पानी हो जाए। भाई मरदाना जी नाल लैके तुर पै, ਲਿਖਿਆ ਇਤਿਹਾਸਕਾਰ ਨੇ ਪਠਾਣਾ ਦੇ ਘਰ ਪ੍ਰੋਗਰਾਮ ਸੀ, ਉਹਨਾਂ ਦੇ ਘਰ ਲੜਕਾ ਪੈਦਾ ਹੋਇਆ ਤੇ ਭੰਗੜੇ ਪਾਉਂਦੇ ਨੇ ਭੰਗੜੇ। ਰਾਗ ਰੰਗ ਹੋ ਰਹੇ ਨੇ। ਭਾਈ ਮਰਦਾਨਾ ਜੀ ਤੇ ਬਾਕੀ ਦੇ ਮਹਾਂਪੁਰਸ਼ਾਂ ਨੇ ਜਵਾਨਾਂ ਦੀ ਚਾਚਨਾ ਕੀਤੀ, ਬਜਾਏ ਕੋਈ ਦੇਣ ਦੇ ਉਹਨਾਂ ਬੁਰਾ ਭਲਾ ਗਿਆ। ਆ ਗਏ ਭਾਈ ਮਰਦਾਨਾ ਜੀ ਨੇ ਗਿਲਾ ਕੀਤਾ ਵੀ ਪਾਤਸ਼ਾਹ ਬੜੇ ਨਾਸਤਕ ਲੋਕ ਨੇ, ਬੜੇ ਨਿਸ਼ਰਦਕ ਲੋਕ ਨੇ, ਦੇਣ ਲੈਣ ਦੀ ਗੱਲ ਇੱਕ ਪਾਸੇ, ਸਗੋਂ ਆਪ ਸ਼ਬਦ ਕਹੇ ਨੇ ਬੁਰਾ ਬੋਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਾ ਜੀ ਕਾਹਲੀ ਨਾ ਪਿਆ ਕਰੋ, ਲੈਣ ਦੇਣ ਦਾ ਚੱਕਰ ਹੈ, ਸਵੇਰੇ ਵੇਖ ਲਿਆ ਜੇ ਦਿਨ ਦਾ ਚੜਾਅ ਹੋਇਆ ਤੇ ਜਿਹੜੇ ਮਹਿਲਾਂ ਦੇ ਵਿੱਚੋਂ ਹੱਸਣ ਦੀ ਆਵਾਜ਼ ਆਉਂਦੀ ਸੀ ਨਾ, ਕੀਰਨਿਆਂ ਦੀ ਆਵਾਜ਼ ਹੋਣੀ ਸ਼ੁਰੂ ਹੋਈ, ਕੀਰਨਿਆਂ ਦੀ ਰੋਣ ਪਿੱਟਣ ਦੀ ਆਵਾਜ਼, ਮਾਂ ਨੇ ਇਹ ਕੀ ਲੋਹੜਾ ਵੱਜਾ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਕਰਜ਼ਾ ਲੈ ਕੇ ਤੇ ਪੁੱਤਰ ਦੇ ਰੂਪ ਵਿੱਚ ਉਹ ਚਲਾ ਗਿਆ। ਜਿਹੜੇ ਆਪਾਂ ਇਕੱਠੇ ਰਹੇ ਨੇ ਨਾ ਧੀਆਂ ਪੁੱਤਰ ਦਾ ਮੇਲਾ, ਇਹ ਸਾਰਾ ਲੈਣ ਦੇਣ ਦਾ ਵਸੀਲਾ, ਲੈਣ ਦੇਣ ਦਾ। ਕਿਸੇ ਨੇ ਪੁੱਤਰ ਬਣ ਕੇ ਲੈ ਲਿਆ, ਕਿਸੇ ਨੇ ਧੀ ਬਣ ਕੇ ਲੈ ਲਿਆ। ਮੇਰੇ ਪਾਤਸ਼ਾਹ ਕਹਿੰਦੇ ਨਾਮ ਧੋਈਣੇ ਮਨੁੱਖ, ਨਾਮ ਧੋਈਣੀਆਂ ਰੂਹਾਂ, ਗੁਰੂ ਦੇ ਸੰਪਰਕ ਵਿੱਚ ਨਾ ਆਉਣ ਕਰਕੇ ਜੰਮਣ ਤੇ ਮਰਨ ਦੇ ਚੱਕਰ ਵਿੱਚ ਪਈਆਂ ਹਨ।
ਹੋਰ ਮਰ ਜੰਮਹਿ ਆਵਹਿ ਜਾਵਹਿ,
ਹੋਰ ਦਾ ਅਰਥ ਹੁੰਦਾ ਇਤਿਆਦਕ, ਐਟਸਟਰਾ। ਇਹਦੇ ਤੋਂ ਇਲਾਵਾ ਹੋਰ ਵੀ ਇਤਿਆਦਕ ਜਿਹੜੇ ਨੇ ਉਹ ਜੰਮਦੇ ਤੇ ਮਰਦੇ ਰਹਿੰਦੇ ਹਨ।
ਅੰਤ ਗਏ ਪਛਤਾਵਹਿ,
ਕਹਿੰਦੇ ਯਾਦ ਰੱਖੀ ਅੰਨ ਦੇ ਮੌਕੇ ਤੇ ਸੰਸਾਰ ਤੋਂ ਪਛਤਾਉਂਦੇ ਜਾਣਗੇ। ਚੱਲੇ ਜੁਆਰੀ ਦੋਏ ਹੱਥ ਝਾਰ, ਯੂਨਾਨ ਦਾ ਰਹਿਣ ਵਾਲਾ ਇੱਕ ਰਾਜਾ ਸਿਕੰਦਰ, ਜਿਹਨੂੰ ਸਿਕੰਦਰ ਮਹਾਨ ਕਹਿੰਦੇ ਨੇ, 33 ਸਾਲ ਦੇ ਵਿੱਚ ਕਹਿੰਦੇ ਮਰਿਆ। ਉਹ ਦੁਨੀਆਂ ਨੂੰ ਜਿੱਤਣ ਦਾ ਨਿਸ਼ਾਨਾ ਹੈ, ਇੰਨਾ ਸੀਰੀਅਸ ਹੋਇਆ, ਉਹਨੇ ਯਕੀਨ ਹੋ ਗਿਆ ਕਿ ਮੈਂ ਘੜੀਆਂ ਪਾ ਲਾਂ। ਆਪਣੇ ਅਹਿਲਕਾਰਾਂ ਨੂੰ ਕਹਿਣ ਲੱਗਾ, ਮਿੱਤਰੋ ਇੱਕ ਮੇਰੀ ਬੇਨਤੀ ਮੰਨਣੀ। ਕਹਿੰਦੇ ਤੁਸੀਂ ਬੇਨਤੀ ਤਾਂ ਕਦੇ ਕੀਤੀ ਨੀ, ਬੇਨਤੀ ਕਰਦੇ ਹੋ? ਕਹਿੰਦੇ ਤਿਆਰੀ ਹੈ, ਮੇਰੇ ਮਰਨ ਤੋਂ ਬਾਅਦ ਮੇਰੇ ਹੱਥ ਮੇਰੇ ਕਫਨ ਤੋਂ ਬਾਹਰ ਰੱਖਣੇ। ਕਿਉਂ? ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਦੁਨੀਆਂ ਨੂੰ ਜਿੱਤਣ ਦਾ ਦਾਅਵਾ ਕਰਨ ਵਾਲਾ ਸਿਕੰਦਰ ਸੰਸਾਰ ਤੋਂ ਨੰਗੇ ਪੈਰੀਂ ਤੇ ਖਾਲੀ ਹੱਥੀਂ ਜਾ ਰਿਹਾ ਹੈ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਜਿਹੜੇ ਗੁਰੂ ਦੇ ਸੰਪਰਕ ਵਿੱਚ ਨਹੀਂ ਆਏ, ਜਿਨ੍ਹਾਂ ਨਾਮ ਨਹੀਂ ਜਪਿਆ, ਜਦੋਂ ਸੰਸਾਰ ਤੋਂ ਖਾਲੀ ਹੱਥੀਂ ਜਾਣ ਲੱਗੇ ਤੇ ਕੇਵਲ ਪਛਤਾਵਾ ਪੱਲੇ ਪਏਗਾ, ਕੇਵਲ ਤੇ ਕੇਵਲ ਮਾਨਸਿਕ ਤੌਰ ਤੇ ਦੁਖੀ ਹੋਣਗੇ। ਕਾਰਨ ਕੀ ਹੈ?
ਬਿਨ ਨਾਵੇ ਸੁਖ ਨਾ ਹੋਈ।
ਸਤਿਗੁਰੂ ਅਮਰਦਾਸ ਮੇਰੇ ਮਾਲਕ ਕਹਿੰਦੇ ਪਿਆਰਿਆ, ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁਖ ਨਹੀਂ। ਜਿਸ ਨਾਮ ਹਿਰਦੇ ਸੋਈ ਵੱਢ ਰਾਜਾ, ਜਿਸ ਨਾਮ ਹਿਰਦੇ ਸੇ ਪੂਰੀ ਕਾਜਾ, ਉਹਨਾਂ ਦੇ ਸਾਰੇ ਕੰਮ ਸੰਪੂਰਨ ਰਾਜੇ ਲੋਕ ਨੇ। ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁਖ ਨਹੀਂ। ਜਦੋਂ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਨਾ, ਤੇ ਸਾਰਿਆਂ ਤੋਂ ਪਹਿਲਾ ਸ਼ਬਦ ਉਹਦਾ ਰਾਗਾਂ ਦੇ ਵਿੱਚ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੇ ਚਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾਵੇ ਨਾਓ, ਹਰ ਦਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਪਰ ਨਹੀਂ ਥਾਓ। ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ ਭਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਹੋਰ ਥਾਂ ਹੀ ਨਹੀਂ, ਜਗ੍ਹਾ ਹੀ ਨਹੀਂ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ।
ਇੱਥੇ ਕਮਾਵੇ ਸੋ ਫਲ ਪਾਵੇ,
ਪਿਆਰਾ ਇੱਥੇ ਜੋ ਕਮਾਵੇਗਾ ਉਹ ਤੈਨੂੰ ਅੱਗੇ ਮਿਲੇਗਾ। ਜੈਸਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ,
ਮਨ ਮੁਖ ਹੈ ਪਤ ਖੋਈ।
ਇਉਂ ਭਾਈ ਇਹ ਜੀਵ ਨੇ ਮਨ ਦੇ ਮਗਰ ਲੱਗ ਕੇ ਤੇ ਆਪਣੀ ਪਤ ਨੂੰ ਬਰਬਾਦ ਕਰ ਲਿਆ। ਦੋ ਪੱਖ ਨੇ, ਇੱਕ ਗੁਰਮੁਖ ਇੱਕ ਮਨਮੁਖ। ਗੁਰਮੁਖ ਕੀ ਹੈ? ਗੁਰੂ ਨਾਮ ਹੈ ਚਾਨਣ ਦਾ। ਜਦੋਂ ਆਪਾਂ ਚੰਨ ਵਿੱਚ ਤੁਰਾਂਗੇ ਤੇ ਗੁਰਮੁਖ ਸਾਨੂੰ ਸੱਟ ਨਹੀਂ ਲੱਗੇਗੀ, ਠੇਡਾ ਨਹੀਂ ਲੱਗੇਗਾ। ਤੇ ਮਨ ਹੈ ਹਨੇਰਾ, ਹਨੇਰੇ ਚ ਤੁਰਨ ਕਰਕੇ ਥਾਂ ਥਾਂ ਠੇਡੇ ਠੇਡੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ ਜੀਵ ਨੇ ਚੰਨ ਨੂੰ ਪਾਸੇ ਕਰਕੇ ਤੇ ਮਨ ਦੇ ਮਗਰ ਲੱਗ ਕੇ ਹਨੇਰੇ ਵਿਚ ਆ ਕਰਕੇ ਆਪਣੀ ਪਤ ਨੂੰ ਆਪਣੀ ਇੱਜ਼ਤ ਨੂੰ ਬਰਬਾਦ ਕਰ ਲਿਆ, ਗਵਾ ਲਿਆ।
ਜਮਪੁਰ ਘੋਰ ਅੰਧਾਰ ਮਹਾ ਗੁਬਾਰ,
ਪੁਰਾਤਨ ਮਰਿਆਦਾ ਪੁਰਾਤਨ ਰੀਤੀ ਦੇ ਮੁਤਾਬਕ ਪੁਰਾਤਨ ਘਮਾਵਤ ਦੇ ਮੁਤਾਬਕ ਕਹਿੰਦੇ ਨੇ ਅੱਗੇ ਇੱਕ ਜਮਾਂ ਦੀ ਪੁਰੀ ਹੈ, ਬੜਾ ਗਾੜਾ ਹਨੇਰਾ ਉੱਥੇ ਤੇ ਹਨੇਰੇ ਵਿਚ ਆਪਣੇ ਤੇ ਬਗਾਨੇ ਦਾ ਪਤਾ ਨਹੀਂ ਚੱਲਦਾ, ਨਾ ਤਿੱਥੇ ਭੈਣ ਨਾ ਭਾਈ, ਨਾ ਉਥੇ ਭੈਣ ਨੇ ਮਦਦ ਕਰਨੀ ਹੈ ਨਾ ਉਥੇ ਭਰਾ ਨੇ ਮਦਦ ਕਰਨੀ। ਗੁਰਮੁਖੋ ਉਥੋਂ ਦੀ ਗੱਲ ਤਾਂ ਛੱਡੋ, ਸਾਨੂੰ ਇੱਥੇ ਪਤਾ ਚੱਲਦਾ। ਇੱਥੇ ਮੈਂ ਕਦੇ ਮਰਦ ਦੇ ਮਗਰ ਨਹੀਂ ਗਿਆ, 22-23 ਸਾਲ ਦੀ ਮੇਰੀ ਉਮਰ ਸੀ, ਲੁਧਿਆਣੇ ਮੈਂ ਪੜ੍ਹਦਾ ਸਾਂ ਤੇ ਕਿਸੇ ਮਾਤਾ ਦੀ ਮੌਤ ਹੋ ਗਈ ਤੇ ਮੈਨੂੰ ਸਾਂਝ ਕਰਕੇ ਮਗਰ ਜਾਣਾ ਪਿਆ। ਇੱਕ ਸਿਆਣਾ ਬਜ਼ੁਰਗ ਮੇਰੇ ਨਾਲ ਮਿੱਤਰ ਸੀ, ਮੈਨੂੰ ਕਹਿੰਦਾ ਕਾਕਾ ਤੀਲਾ ਫੜ ਕੇ ਤੇ ਭੰਨ ਦੇ। ਲੋਕਾਂ ਨੇ ਭੰਨਿਆ ਤੇ ਮੈਂ ਭੰਨ ਦਿੱਤਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਵੀ ਤੁਸੀਂ ਕਿਹਾ ਤੀਲਾ ਭੰਨ ਦੇ, ਇਹਦਾ ਮਤਲਬ ਕੀ ਹੋਇਆ? ਉਹ ਮੈਨੂੰ ਕਹਿੰਦਾ ਕਾਕਾ ਇਹਦਾ ਮਤਲਬ ਇਹ ਵੀ ਤੇਰੀ ਸਾਡੀ ਅੱਡ ਤੋਂ ਟੁੱਟੀ, ਹੁਣ ਥਾਂ ਸੀ ਪਾਕਾ ਲੁਧਿਆਣੇ ਦੀ ਬੜੀਆਂ ਚੇ ਨੀਤੀ ਲੱਭਣ ਕਿੱਥੋਂ। ਕਈ ਵਿਚਾਰੇ ਇੱਟਾਂ ਨੂੰ ਫੋੜੀ ਜਾਣ ਵੀ ਮਾੜਾ ਮੋਟਾ ਤੀਲਾ ਲੱਗੇ, ਵੀ ਜੇ ਤੀਲਾ ਨਾ ਤੋੜਿਆ ਤੇ ਹੋ ਸਕਦਾ ਨਾਲ ਹੀ ਆ ਜਾਏ, ਨਾਲ ਹੀ ਆ ਜਾਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਉੱਥੇ ਕਿਉਂਕਿ ਲਕੀਰਾ ਤਾਂ ਤੀਲੇ ਤਾਂ ਇੱਥੇ ਤੋੜੇਗਾ, ਜਿਹਨੂੰ ਆਪਾਂ ਤਿਣਕਾ ਤੋੜਨਾ। ਜਦੋਂ ਤੀਲਾ ਇੱਥੇ ਟੁੱਟ ਗਿਆ, ਭੈਣ ਨੇ ਵੀ ਤੀਲਾ ਤੋੜ ਦਿੱਤਾ, ਭਰਾ ਨੇ ਵੀ ਤੋੜ ਦਿੱਤਾ, ਰਿਸ਼ਤੇਦਾਰਾਂ ਵੀ ਤੋੜਤਾ, ਤਾਂ ਅੱਗੇ ਜਾਵੇਗਾ ਕੌਣ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਤੇ ਤੂੰ ਝਾਕ ਰੱਖਦਾ ਨਾ ਭੈਣਾਂ ਤੇ ਭਰਾਵਾਂ ਨੇ, ਇਹਨਾਂ ਨੇ ਸ਼ਮਸ਼ਾਨਾਂ ਚ ਤੀਲੇ ਤੋੜ ਕੇ ਤੈਨੂੰ ਸੀ ਆਫ ਕਰ ਦੇਣਾ, ਜਿਹਨੂੰ ਆਪਾਂ ਸੀ ਆਫ ਕਹਿੰਦੇ ਪੜ੍ਹੇ ਲਿਖੇ ਅੰਗਰੇਜ਼ ਲੋਕ, ਵੀ ਵਧਾਈ ਦੇਣੀ। ਇਹਨਾਂ ਨੇ ਕਹਿਣਾ ਭਾਈ ਗੁਰਮੁਖਾ ਤੈਨੂੰ ਅਸੀਂ ਵਧਾਈ ਦਿੱਤੀ ਤੇ ਆਪਣੀਆਂ ਕੀਤੀਆਂ ਭੋਗ, ਨਾ ਉੱਥੇ ਭਰਾ ਤੇ ਨਾ ਉੱਥੇ ਭੈਣ ਤੇਰਾ ਸਾਥ, ਨਾ ਭੈਣ ਤੇ ਨਾ ਭਰਾ ਤੇਰਾ ਸਾਥ ਨਹੀਂ ਦੇਣਗੇ।
ਇਹੋ ਸਰੀਰ ਜਜਰੀ ਹੈ,
ਜਿਹੜਾ ਇਹ ਸਰੀਰ ਹੈ ਇਹ ਜਜਰੀ ਤੋਂ ਭਾਵ ਹੈ, ਕਿਰਸ ਹੈ, ਕਮਜ਼ੋਰ ਹੋ ਜਾਣਾ ਵਾਲਾ ਹੈ।
ਇਸ ਨੂੰ ਜਰ ਪਹੁੰਚੇ ਆਏ
ਆਗਰ ਕਰ ਗੁਰਮੁਖ ਪਿਆਰਾ, ਬੁਢਾਪੇ ਨੇ ਆਉਣਾ ਹੀ ਆਉਣਾ ਹੈ।
ਕਾਇਆ ਕੰਚਨ ਤਾਂ ਥੀਏ,
ਇਹ ਤੇਰਾ ਸਰੀਰ ਸੋਨੇ ਵਰਗਾ ਤਾਂ ਹੋ ਸਕਦਾ, ਥੀਏ ਤੋਂ ਭਾਵ ਹੋ ਸਕਦਾ, ਇਹ ਤੇਰਾ ਸਰੀਰ ਸੋਨੇ ਵਰਗਾ ਹੋ ਸਕਦਾ, ਭਾਵ ਕੀਮਤੀ ਹੋ ਸਕਦਾ ਹੈ।
ਜਾਂ ਸਤਿਗੁਰ ਲਏ ਮਿਲਾਏ,
ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਤੈਨੂੰ ਆਪਣੇ ਨਾਲ ਜੋੜ ਲੈਣ, ਤੇਰੀ ਕੀਮਤ ਵੱਧ ਸਕਦੀ ਹੈ। ਬੜੀ ਸਿੰਪਲ ਜੀ ਗੱਲ ਕਰਾਂ, ਆਪ ਅਰਦਾਸ ਕਰਦੇ ਹਾਂ ਪੰਜ ਪਿਆਰੇ ਤੇ ਚਾਰ ਸਾਹਿਬਜ਼ਾਦੇ, ਤੇ ਕਿਤੇ ਗਿਣਤੀ ਕਰਕੇ ਵੇਖੋ ਵੀ ਇਹ ਸਾਹਿਬਜ਼ਾਦਿਆਂ ਦੀ ਗਿਣਤੀ ਚਾਰ ਹੀ ਹੈ? ਨਹੀਂ, ਗਿਣਤੀ ਜ਼ਿਆਦਾ ਹੈ, ਲੇਕਿਨ ਜਿਹੜੇ ਗੁਰੂ ਦੇ ਦਰ ਪ੍ਰਵਾਨ ਹੋ ਕੇ ਸੋਨੇ ਵਰਗੇ ਬਣ ਗਏ, ਉਹਨਾਂ ਚੋਂ ਦਾ ਨਾਂ ਰਹਿ ਗਿਆ ਤੇ ਬਾਕੀ ਦੇ ਨਾਂ ਗਾਇਬ ਹੋ ਗਏ। ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਚੰਦ ਜੀ ਦੋ, ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਦੋ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਦੋ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੇ ਬਾਬਾ ਪ੍ਰਿਥੀ ਚੰਦ ਜੀ ਤੇ ਬਾਬਾ ਮਹਾਂਦੇਵ ਜੀ ਤਿੰਨ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਪੰਜ ਸਾਹਿਬਜ਼ਾਦੇ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਤਿਆਗਮੱਲ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਇਸੇ ਪ੍ਰਕਾਰ ਅੱਗੇ ਰਾਮ ਰਾਏ ਤੇ ਬਾਬਾ ਧੀਰਮੱਲ। ਗਿਣਤੀ ਬਹੁਤ ਹੈ, ਲੇਕਿਨ ਉਹਨਾਂ ਚੋਂ ਨੇ ਗੁਰੂ ਪਿਤਾ ਤੋਂ ਆਪਣਾ ਸਰੀਰ ਵੀ ਤਿਆਗ ਦਿੱਤਾ, ਉਹ ਚਾਰ ਦੇ ਚਾਰ ਨੰਬਰ ਉੱਪਰ ਹੋ ਗਏ, ਚੋਟੀ ਤੇ ਚੜ ਗਏ। ਬਾਬਾ ਫਤਿਹ ਸਿੰਘ ਦੀ ਉਮਰ ਲਮੇਰੀ ਨਹੀਂ, ਵਡੇਰੀ ਨਹੀਂ, ਪਰ ਆਪਣੇ ਆਪ ਹੀ ਅਸੀਂ ਬਾਬਾ ਫਤਿਹ ਸਿੰਘ ਕਹਿੰਦੇ ਹਾਂ, ਕਿਉਂਕਿ ਕੰਮ ਵੱਡਿਆਂ ਵਾਲੇ ਕੀਤੇ ਨੇ। ਬਾਬਾ ਫਤਿਹ ਸਿੰਘ ਦੀ ਉਮਰ ਸਟੋਰੀ ਹੈ ਨਾ, ਲਮੇਰੀ ਨਹੀਂ, ਲੇਕਿਨ ਕਹਿੰਦੇ ਬਾਬਾ ਫਤਿਹ ਸਿੰਘ ਜੀ, ਬਾਬਾ ਸ਼੍ਰੀ ਚੰਦ ਦੀ ਉਮਰ 150 ਸਾਲ, ਲੇਕਿਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਵੀ ਤੁਸੀਂ ਦਾੜਾ ਐਡਾ ਵੱਡਾ ਵਧਾਇਆ, ਗੁਰੂ ਦਾ ਦਾੜਾ ਪੁਣਿਆ, ਨੰਬਰ ਘਟ ਗਿਆ। ਸਤਿਕਾਰ ਤਾਂ ਕਰਨਾ ਹੀ ਕਰਨਾ, ਕੋਈ ਗੁਰੂ ਦੇ ਪੁੱਤਰ ਨੇ, ਸਾਡਾ ਫਰਜ਼ ਬਣਦਾ। ਜਿੱਥੇ ਗੁਰੂ ਨੇ ਚਰਨ ਪਾਏ ਨੇ ਨਾ, ਸਥਾਨ ਆਪਣੇ ਮੱਥੇ ਤੇ ਲਾਉਂਦੇ ਹਾਂ। ਗੁਰੂ ਨੇ ਰੁਮਾਲ ਪਕੜਿਆ ਸੀ, ਰੁਮਾਲ ਵੀ ਸਾਂਭ ਕੇ ਰੱਖਿਆ ਵੀ ਇਹ ਗੁਰੂ ਕਾ ਰੁਮਾਲ ਹੈ। ਆਖਿਰਕਾਰ ਉਹ ਗੁਰੂ ਕੇ ਪੁੱਤਰ ਸਨ, ਲੇਕਿਨ ਜੋ ਮਾਣ ਤੇ ਸਨਮਾਨ ਉਹਨਾਂ ਚੋਂ ਨੂੰ ਮਿਲਿਆ, ਬਾਕੀਆਂ ਨੂੰ ਨਹੀਂ। ਕਾਇਆ ਕੰਚਨ ਤਾਂ ਥੀਏ ਜਾਂ ਸਤਿਗੁਰੂ ਲੈ ਬੁਲਾਏ। ਜੇ ਇਹ ਸਰੀਰ ਬੁਲਾਇਆ, ਵਿਰਾਸਤ ਦਾ ਸਰੀਰ ਗੁਰੂ ਨਾਲ ਮਿਲ ਜਾਏ ਤੇ ਗੁਰਮੁਖਾ ਤੇਰਾ ਇਹ ਸਰੀਰ, ਇਹ ਕਾਇਆ ਸੋਨੀ ਦੀ ਬਣ ਸਕਦੀ, ਭਾਵ ਕੀਮਤੀ ਬਣ ਸਕਦੀ ਹੈ, ਜਿਹਨੂੰ ਜੈਤੀ ਲਛਣਾ ਕਹਿੰਦੇ ਨੇ ਵਿਦਾਂਤ ਵਿੱਚ।
ਭ੍ਰਮ ਮਾਇਆ ਵਿੱਚੋਂ ਕੱਟੀ ਆਏ, ਸੱਚੜਾ ਨਾਮ ਸਮਾਏ।
ਗੁਰੂ ਕੀ ਕਰਦਾ ਹੈ, ਜਿਹੜੇ ਤੇਰੇ ਅੰਦਰ ਵਹਿਮ ਨੇ ਨਾ, ਗੁਰੂ ਵਹਿਮ ਕੱਢ ਦੇਗਾ। ਪਰਮ ਅਸੀਂ ਥਾਂ ਥਾਂ ਤੇ ਵਹਿਮ ਦੇ ਸ਼ਿਕਾਰ ਹਾਂ। ਮੈਂ ਕਿਸੇ ਕੰਮ ਨੂੰ ਆਪਣੇ ਘਰੋਂ ਚੱਲਿਆ ਤੇ ਕੁਦਰਤੀ ਤੌਰ ਤੇ ਮੈਨੂੰ ਬੂਹੇ ਤੇ ਨਿਕਲਦਿਆਂ ਸਾਰ ਬਾਲਣ ਦੀ ਪੰਡ ਮਿਲ ਪਈ, ਸਾਹਮਣ ਗੁਰੂ ਕਾ ਸਿੰਘ, ਤੇ ਮਨ ਚ ਵਿਚਾਰ ਕੀਤੀ ਵੀ ਲੋਕ ਵਹਿਮ ਕਰਦੇ ਤੇ ਵੇਖਣਾ ਵੀ ਇਹ ਕੰਮ ਕਰਦੇ ਕੀ ਨੇ। ਅੱਗੇ ਮੈਂ ਥੋੜਾ ਜਿਹਾ ਘਰੋਂ ਬਾਹਰ ਹੋਇਆ ਤੇ ਝੋਟਾ ਤੁਰਿਆ ਵੇ, ਤੇ ਮਨ ਨੇ ਆਖਿਆ ਵੀ ਜੀ ਖੈਰ ਨਹੀਂ, ਇਹ ਬੇਨਤੀ ਇਹਨਾਂ ਕਹਿਣਾ ਵੀ ਗਿਆਨੀ ਜੀ ਨੂੰ ਵਹਿਮ, ਮੈਂ ਗੁਰੂ ਕਾ ਸਿੱਖ, ਮੈਨੂੰ ਕੋਈ ਵਹਿਮ ਨਹੀਂ, ਲੇਕਿਨ ਤੁਹਾਨੂੰ ਬੇਨਤੀ ਕਰਨ ਲਈ ਮੈਂ ਤਰੀਕਾ ਕੱਢਿਆ। ਅੱਗੇ ਗਿਆ, ਇੱਕ ਵਿਧਵਾ ਮਾਈ ਤੁਰੀ ਆਵੇ, ਚੌਥੇ ਨੰਬਰ ਤੇ ਗਿਆ ਤੇ ਇੱਕ ਬੀਬੀ ਪਾਣੀ ਦਾ ਬਾਲਟੀ ਭਰੀ ਆਵੇ। ਬਾਲਣ ਮਾੜਾ, ਝੋਟਾ ਮਾੜਾ, ਵਿਧਵਾ ਔਰਤ ਮਾੜੀ। ਇੱਕ ਮੇਰਾ ਮਿੱਤਰ ਸੀ, ਉਹਨੂੰ ਬੜਾ ਵਹਿਮ ਸੀ, ਵਿਧਵਾ ਔਰਤ ਮਿਲੀ ਤੇ ਉਹਨੇ ਮਰ ਜਾਣਾ, ਕਿ ਅੱਜ ਗਿਆਨੀ ਜੀ ਕੰਮ ਨਹੀਂ ਜੇ ਬਣਨਾ, ਮਰ ਗਿਆ। ਮੈਂ ਕਿਹਾ ਮਿੱਤਰਾ ਜਿਹੜੀ ਵਿਧਵਾ ਹੈ, ਕਦੇ ਕੁਆਰੀ ਵੀ ਸੀ। ਕੁਦਰਤੀ ਤੌਰ ਤੇ ਮੈਂ ਜਿੱਥੇ ਗਿਆ ਤੇ ਕੰਮ ਜਾਂਦਿਆਂ ਸਾਰ ਹੋ ਗਿਆ, ਤੇ ਮੈਂ ਨਾਲ ਦੇ ਨੂੰ ਆਖਿਆ ਵੀ ਗੁਰਮੁਖ, ਆਪਾਂ ਤਾਂ ਗੁਰੂ ਕੇ ਸਿੱਖ, ਸਾਨੂੰ ਤਾਂ ਕੋਈ ਖਤਰਾ ਨਹੀਂ, ਪਰ ਜੇ ਕੋਈ ਹੋਰ ਵੀ ਨਹੀਂ ਹੁੰਦਾ ਤੇ ਤਿੰਨ ਚੀਜ਼ਾਂ ਮਾੜੀਆਂ ਸੀ ਨਾ, ਕਹਿਣਾ ਕੰਮ ਹੀ ਨੂੰ ਕੰਮ ਤੇ ਚੜੇ ਨੇ ਤੇ ਕੰਮ ਹੋਵੇਗਾ ਕਿਵੇਂ। ਕਹਿੰਦਾ ਗਿਆਨੀ ਜੀ ਆਖਿਰਕਾਰ ਇਹ ਕੰਮ ਹੋਇਆ ਕਿਵੇਂ। ਮੈਂ ਕਿਹਾ ਵੀ ਪਾਣੀ ਦੀ ਬਾਲਟੀ ਸੀ ਨਾ, ਸਾਰੇ ਖਿਲਰ ਗਈ ਤੇ ਜਿਹੜੀ ਉਹ ਵਹਿਮ ਸੀ ਉਹ ਸੜ ਗਿਆ, ਦੱਬਿਆ ਗਿਆ, ਟੁੱਟ ਗਿਆ। ਬਾਲਣ ਦੀ ਪੰਡ ਕਿਤੇ ਮਿਲੀ ਹੈ, ਝੋਟਾ ਕਿਤੇ ਮਿਲਿਆ, ਕੰਮ ਤੁਹਾਨੂੰ ਦਫ਼ਤਰ ਚ ਆਇਆ, ਦੱਸੋ ਵੀ ਝੋਟਾ ਤੁਹਾਡੀ ਕਲਮ ਨੂੰ ਫੜ ਕੇ ਦੂਜਾ ਆਰਡਰ ਪਵਾ ਦੇਗਾ। ਮਿਲਿਆ ਰਸਤੇ ਵਿੱਚ ਝੋਟਾ ਤੇ ਕੰਮ ਤੁਸੀਂ ਕਚਹਿਰੀ ਵੀ ਜਾਣਾ, ਤੇ ਕਹਿੰਦੇ ਝੋਟਾ ਮਿਲਿਆ ਕੰਮ ਨਹੀਂ ਕਚਹਿਰੀ ਚ ਹੋਣਾ, ਕਿਉਂਕਿ ਉਹਨੂੰ ਫੋਨ ਕੀਤਾ ਕੰਮ ਨਾ ਕਰੀ। ਯਾਦ ਰੱਖਣਾ, ਗੁਰੂ ਨੂੰ ਚੇਤੇ ਕਰਿਆ ਕਰੋ। ਮੈਂ ਅੱਗੇ ਵੀ ਸ਼ਾਇਦ ਬੇਨਤੀ ਕੀਤੀ ਸੀ, ਤੁਸੀਂ ਕਿਸੇ ਵੀ ਕਾਜ ਨੂੰ ਜਾਓ ਤੇ ਬਹੁਤਾ ਟਾਈਮ ਨਹੀਂ ਲੱਗਦਾ, ਇਹ ਕਿਹਾ ਕਰੋ ਦੁਕਾਲੰਗ ਪ੍ਰਨਾਸੀ ਦਿਆਲ ਅੰਗ ਸਰੂਪੇ ਸਦਾ ਅੰਗ ਸੰਗੇ ਅਪੰਗਨ ਕੂਤੇ। ਕਲੇਸ਼ ਨੂੰ ਕੱਢਣ ਵਾਲਾ ਦਇਆ ਦਾ ਘਰ ਪਰਿਪੂਰਨ ਪ੍ਰਮਾਤਮਾ ਮੇਰੇ ਨਾਲ, ਮੈਨੂੰ ਕਾਹਦਾ ਡਰ ਹੈ। ਪ੍ਰਮ ਮਾਇਆ ਵਿੱਚੋਂ ਕੱਟੀਏ ਸੱਚੜੇ ਨਾਮ ਸਮਾਏ, ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਕਰਕੜੇ ਮੈਕੀ ਵਹਿਮ ਤੇ ਭਰਮ ਸਾਨੂੰ ਪਏ ਨੇ, ਇਹਨੂੰ ਕੱਟਣਾ ਕਰੋ।
ਸੱਚੇ ਨਾਮ ਸਮਾਏ ਹਰ ਗੁਣ ਗਾਏ,
ਪਿਆਰਿਆ ਪ੍ਰਮਾਤਮਾ ਦੇ ਗੁਣ ਗਾ ਕੇ ਸੱਚੇ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਕਰ।
ਮਿਲ ਪ੍ਰੀਤਮ ਸੁਖ ਪਾਏ,
ਬੰਦਿਆਂ ਨੂੰ ਮਿਲ ਕੇ ਤੈਨੂੰ ਸੋਕਾ ਦਾ ਗੁਰਮੁਖਾ, ਬੰਦੇ ਤਾਂ ਲੈਣ ਦੀ ਝਾਗ ਰੱਖਦੇ ਨੇ, ਲੈਣ ਦੀ ਆਵੇਗਾ ਤੇ ਕੀ ਲੈ ਕੇ ਆਵੇਗਾ, ਤੇਰੇ ਕੋਲ ਜਾਵਾਂਗੇ ਤੇ ਕੀ ਦੇਗਾ। ਪ੍ਰੀਤਮ ਦਾ ਅਰਥ ਹੈ ਪ੍ਰਮਾਤਮਾ ਨੂੰ ਕੋਈ ਤਮਾ ਨਹੀਂ, ਕੋਈ ਲਾਲਚ ਨਹੀਂ, ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਲਾਲ ਤੋਂ ਰਹਿਤ ਹੈ, ਜਿਹੜਾ ਅਗਿਆਨ ਦੇ ਹਨੇਰੇ ਤੋਂ ਪਰਾਂ ਹੈ, ਉਹਨੂੰ ਮਿਲਣਾ ਕਰ। ਤੈਨੂੰ ਸੌਖੀ ਸੁੱਖ ਹੈ ਪਿਆਰਿਆ,
ਸਦਾ ਆਨੰਦ ਰਹੇ ਦਿਨ ਰਾਤੀ,
ਔਰ ਦਿਨੇ ਰਾਤ ਦੇਵੀ ਤੌਰ ਤੇ ਆਨੰਦ ਖੇੜਾ ਵਿਗਾਸ ਬਣਿਆ ਰਹੇਗਾ।
ਵਿੱਚੋ ਹਮੈ ਜਾਏ,
ਇਹ ਗੱਲ ਦਾ ਖਿਆਲ ਰੱਖੀ, ਮੈਂ ਨਾ ਵੀ ਮੈਂ ਆਪਾਂ ਜੋੜੇ ਖਾਨੇ, ਮੈਂ ਸ਼ਾਇਦ ਅੱਗੇ ਬੇਨਤੀ ਕੀਤੀ ਹੋਵੇ, ਤਿੰਨ ਬੰਦੇ ਮਹੱਲੇ ਚੋਂ ਆਏ ਨੇ ਸੇਵਾ ਕਰਨ ਜੋੜੇ ਖਾਨੇ, ਤੇ ਕਹਿੰਦੇ ਨੇ ਫਲਾਨਾ ਸੇ ਮੇਰੀ ਰਾਏ ਵੀ ਆਪਾਂ ਇੱਥੇ ਸੈੜੀ ਨਾ ਬਣਾ ਲਈਏ ਜੋੜੇ ਖਾਨੇ ਦੀ। ਉਹ ਕਹਿੰਦਾ ਕਿਵੇਂ ਬਣੇਗੀ, ਐਤਕੀ ਤੂੰ ਪ੍ਰਧਾਨ ਬਣ ਜਾ ਤੇ ਸੈਕਟਰੀ, ਦੂਜੀ ਵਾਰੀ ਤੂੰ ਸੈਕਟਰੀ ਤੇ ਮੈਂ ਪ੍ਰਧਾਨ, ਆਏ ਜੋੜੇ ਖਾਨੇ ਸੇਵਾ ਕਰਨ। ਤੇ ਲਿਖਿਆ ਮੁੱਖ ਸੇਵਾਦਾਰ, ਉਹ ਮਿੱਤਰਾ ਆਉਣਾ ਜੋੜੇ ਝਾੜਨ, ਆ ਮੁੱਖ ਨੂੰ ਪਾਸੇ ਕਰ, ਸੇਵਾਦਾਰ ਬਣ ਜਾਏਗਾ, ਲੈ ਜਾਏਗਾ ਕੋਈ ਨਾ ਕੁਝ, ਆ ਮੁੱਖ ਨੂੰ ਲਾ ਦੇ, ਮੁੱਖ ਲੈ ਡੁੱਬੇਗਾ। ਕਹਿਣ ਤੋਂ ਭਾਵ ਕੇ ਸਾਨੂੰ ਹੰਗਤਾ ਕਿਸ ਢੰਗ ਦੇ ਨਾਲ ਥੱਲੇ ਲਾਉਣੀ, ਥੱਲੇ ਆਇਆ ਭਾਂਡੇ ਮਾਂਜਣ, ਬੰਦੇ ਪੰਜ ਨੇ ਕਹਿੰਦੇ ਭਾਂਡੇ ਮਾਂਜਣੀ ਸਭਾ ਨਾ, ਭਾਂਡੇ ਮਾਂਜਣੀ ਸਭਾ, ਤੇ ਸੇਵਾਦਾਰ ਫਿਰ ਮੁੱਖ ਉੱਥੇ ਬਣਜਣਾ। ਯਾਦ ਰੱਖਣਾ ਜਿੰਨਾ ਚਿਰ ਦਾਣਾ ਸੁਹਾਗਾ ਨਾ ਸੁਹਾਗਾ, ਜਿਵੇਂ ਤਾਂ ਸੁਹਾਗਾ ਫਿਰਦੇ ਨੇ ਬੜਾ ਕੀਮਤੀ ਭਾਵ ਦਾ, ਜਿਹੜੇ ਦਾਣੇ ਤੇ ਸੁਹਾਗਾ ਫਿਰ ਗਿਆ ਉਹ ਦਾਣਾ ਉੱਗੇਗਾ ਲਾਜ਼ਮੀ, ਉਹਨੂੰ ਚਿੜੀਆਂ ਤੇ ਕਾਂ ਚੁਗਣਗੇ ਨਹੀਂ, ਕਿਉਂਕਿ ਸੁਹਾਗੇ ਨਾਲ ਦੱਬਿਆ ਗਿਆ ਹੈ। ਆਪਾਂ ਤਾਂ ਗੁਰੂ ਪਿਆਰੂ ਕਦੇ ਆਪਣੇ ਆਪ ਨੂੰ ਦੱਬਣ ਦਾ ਯਤਨ ਹੀ ਕਰਦੇ ਤੇ ਉੱਗਾਂਗੇ ਕਿਵੇਂ। ਮੈਂ ਕੁਝ ਹਾਂ, ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਜੇ ਤੂੰ ਮੈਂ ਨੂੰ ਪਾਸੇ ਕਰਦੇ ਤੇ ਦਿਨੇ ਰਾਤ ਹੀ ਵਿਗਾਸ ਵਿਗਾਸ ਖੁਸ਼ੀ ਬਣੀ ਰਹਿ ਗਈ।
ਜਿੰਨੇ ਪੁਰਖੀ ਹਰ ਨਾਮ ਚਿੱਤ ਲਾਇਆ,
ਜਿੰਨਾ ਗੁਰਮੁਖ ਪਿਆਰਿਆ ਮਨੁੱਖਾਂ ਨੇ ਆਪਣੇ ਚਿੱਤ ਨੂੰ ਆਪਣੀ ਅੰਦਰ ਦੀ ਸੋਚ ਨੂੰ ਪਰਮਾਤਮਾ ਦੇ ਨਾਲ ਜੋੜਨਾ ਕੀਤਾ ਹੈ,
ਤਿੰਨ ਕਹਿਓ ਲਾਗੋਂ ਪਾਏ,
ਮੈਂ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੇ ਪੈਰੀ ਪੈਂਦਾ, ਉਹਨਾਂ ਦੇ ਚਰਨੀ ਲੱਗਦਾ, ਮੈਨੂੰ ਕੋਈ ਮਹਾਤਮਾ ਮਿਲਿਆ ਗੁਰਮੁਖ ਤੇ ਮੈਂ ਉਹਨਾਂ ਨੂੰ ਫਤਿਹ ਪ੍ਰਾਪਤ ਤੇ ਨੀਵੇਂ ਹੋ ਗਏ, ਤੇ ਮੈਨੂੰ ਚਾਰ ਪੰਜ ਨੌਜਵਾਨ ਮੈਂ ਤੇ ਕਹਿਣ ਲੱਗੇ ਗਿਆਨੀ ਜੀ ਬੜਾ ਦੁੱਖ ਹੋਇਆ। ਮੈਂ ਕਿਹਾ ਕਾਹਦਾ, ਅਖੇ ਤੁਸੀਂ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਹੋ ਤੇ ਕਿਸੇ ਦੇ ਅੱਗੇ ਝੁਕੋ ਇਹ ਫੱਬਦਾ ਨਹੀਂ। ਮੈਂ ਕਿਹਾ ਵੀ ਡਾਂਗ ਲਿਓ ਤੇ ਮੈਂ ਬਾਬੇ ਨੂੰ ਮਾਰ ਦੇਣਾ, ਤੁਹਾਨੂੰ ਠੰਡ ਪੈ ਜਾਏ, ਤਾਂ ਹੀ ਠੰਡ ਪੈ ਗਈ। ਅਸੀਂ ਅਰਦਾਸ ਕਰਦੇ ਅੰਤਰਜਾਮੀ ਪੁਰਖ ਪਦਾਤੇ ਸਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ। ਅਰਦਾਸ ਤਾਂ ਇਹ ਕਰਦੇ ਵੀ ਸੰਤਾਂ ਦੀ ਧੂੜ ਬਣੀ, ਤੇ ਕਹਿੰਦੇ ਸੰਤਾਂ ਦੇ ਅੱਗੇ ਸਿਰ ਨਵਾਇਆ ਤੇ ਸਾਡੇ ਮਨ ਨੂੰ ਦੁੱਖ ਹੋਇਆ। ਇਹ ਨਹੀਂ ਗੁਰਮੁਖੋ, ਸਾਡਾ ਸਿਰ ਇੱਕ ਕੌਡੀ ਦਾ ਨਹੀਂ, ਇਹਦੀ ਕੀਮਤ ਆ ਜੇ ਕਿਸੇ ਅੱਗੇ ਨਿਉਜੇ ਤਾਂ। ਜਿੰਨੀ ਵੇਰਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਕੋਲ ਆਉਂਦੇ ਮੱਥਾ ਟੇਕਿਆ ਕਰੋ ਤਾਂ ਕਿ ਕੀਮਤਾਂ ਬਣ ਜੇ, ਤੇ ਵੈਸੇ ਦੀ ਇੱਕ ਪੈਸਾ ਕੀਮਤ ਨਹੀਂ, ਇੱਕ ਪੈਸਾ ਵੀ ਕੌਡੀ ਦੇ ਕੰਮ ਨਹੀਂ ਸਾਡਾ ਸਿਰ। ਤੇ ਜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਝੁਕ ਜਾਏ ਬਕੀਮਤਾਂ ਬਣ ਜਾਏ। ਮੈਂ ਬਾਬੇ ਫਰੀਦ ਨੂੰ ਬੇਨਤੀ ਕੀਤੀ, ਬਾਬਾ ਜੀ ਤੁਸੀਂ ਉੱਚੀ ਸੋਚ ਵਾਲੀ ਪੁੱਜੀ ਰਹੋ, ਤੇ ਜਿਹੜੇ ਕਹਿੰਦੇ ਵੀ ਸਿਰ ਨਹੀਂ ਨਵਾਉਣਾ ਚਾਹੀਦਾ ਤੁਹਾਡੀ ਕਿਰਾਇਆ, ਕਿਉਂਕਿ ਮੈਂ ਤਾਂ ਤਨਖਾਹਦਾਰ ਬੰਦਾ,
ਤੇ ਕਹਿੰਦੇ ਚਵਾਨੀ ਦਾ ਗਿਆਨੀ ਤੁਸੀਂ ਮਹਾਂਪੁਰਸ਼ ਤੁਹਾਡੇ ਤੇ ਰੂਲ ਨਹੀਂ ਚੱਲਦਾ ਤੁਹਾਡੀ ਕੀ ਰਾਇ ਹੈ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਚੈ ਕਾਏ ਉਨੇ ਹੇਠ ਜਲਾਈਏ ਬਾਲਣ ਸਿੰਘ ਦੀ ਥਾਂ। ਕਹਿੰਦੇ ਗਿਆਨੀ ਸਿੰਘ ਮੈਨੂੰ ਪੁੱਛਦਾ ਨਾ ਤੇ ਜਿਹੜੇ ਸਿਰ ਪਰਮਾਤਮਾ ਤੇ ਪਰਮਾਤਮਾ ਦੇ ਪਿਆਰਿਆਂ ਦੇ ਅੱਗੇ ਨਹੀਂ ਝੁਕਦੇ, ਜਦੋਂ ਬੀਬੀਆਂ ਭੈਣਾਂ ਕਦੇ ਸਾਗ ਬਣਾਉਂਦੀਆਂ ਨੇ ਨਾ ਤੌੜੀ ਥੱਲੇ ਡਾਹ ਦੇ, ਉਹਨਾਂ ਕਹਿੰਦੇ ਨੇ ਤੌੜੀ ਨੂੰ, ਹੁਣ ਤੌੜੀਆਂ ਦੀ ਹੁਣ ਕੁੱਕਰ ਕਹਿ ਦਿਆਂਗੇ। ਤੇ ਬਾਬਾ ਫਰੀਦ ਜੀ ਕਹਿੰਦੇ ਭੈਣੋ ਹੇ ਬੱਚਿਓ ਇਹ ਗੁਰਮੁਖੋ ਪਿਆਰਿਓ ਜਿਹੜੇ ਸਿਰ ਪਰਮਾਤਮਾ ਦੇ ਅੱਗੇ ਨਿਉਂਦੇ ਨੇ ਉਹਨੂੰ ਕੁੱਕਰ ਥੱਲੇ ਲਾ ਕੇ ਤੇ ਅੱਗ ਲਾ ਦਿਓ। ਮੈਂ ਨੀ ਜੇ ਕਹਿੰਦਾ ਕਿਉਂਕਿ ਸ਼ਬਦ ਬੜਾ ਖਰੜਾ ਨਾ, ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚ ਬਾਬੇ ਫਰੀਦ ਦੇ ਬੋਲ ਨੇ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਜਿੰਨੀ ਪੁਰਖੀ ਹਰ ਨਾਮ ਨਾ ਚਿੱਤ ਲਾਇਆ ਜਿੰਨੀ ਪੁਰਖੀ ਹਰ ਨਾਮ ਚਿੱਤ ਲਾਇਆ ਤਿਨਕੇ ਹੋ ਲਾਗੋ ਪਾਏ, ਮੈਂ ਉਹਨਾਂ ਗੁਰਮੁਖ ਪਿਆਰਿਆਂ ਦੇ ਪੈਰੀ ਪੈਂਦਾ ਸਿਰ ਚੁਕਾਉਂਦਾ ਹਾਂ।
ਕਾਇਆ ਕੰਚਨ ਤਾਂ ਥੀਐ
ਪਿਆਰਿਆ ਤੇਰਾ ਸਰੀਰ ਸੋਨੇ ਵਰਗਾ ਤਾਂ ਬਣ ਸਕਦਾ ਹੈ
ਜਾਂ ਸਤਿਗੁਰ ਲਏ ਮਿਲਾਏ,
ਸਤਿਗੁਰੂ ਪਾਤਸ਼ਾਹ ਤੈਨੂੰ ਆਪਣੇ ਨਾਲ ਜੋੜ ਲੈਣ ਤਾਂ
ਸੋ ਸੱਚਾ ਸੱਚ ਸਲਾਹੀਐ।
ਭਾਈ ਪਰਮਾਤਮਾ ਸਰੀਰ ਤੌਰ ਤੇ ਰਹਿਣ ਵਾਲਾ ਹੈ, ਇਸ ਕਰਕੇ ਪਰਮਾਤਮਾ ਦੀ ਸਿਵ ਤੋਂ ਸਲਾਹ ਕਰ
ਜੇ ਸਤਿਗੁਰ ਦੇ ਬੁਝਾਏ,
ਸਤਿਗੁਰੂ ਪਾਤਸ਼ਾਹ ਤੇਰੇ ਤੇ ਕਿਰਪਾ ਕਰਕੇ ਤੈਨੂੰ ਇਸ ਗੱਲ ਦੀ ਸੋਝੀ ਦੇ ਦੇਣ।
ਬਿਨ ਸਤਿਗੁਰ ਭਰਮ ਭੁਲਾਣੀਆ,
ਸੱਚੇ ਗੁਰੂ ਤੋਂ ਬਿਨਾਂ ਜਿਹੜੇ ਇਹ ਜੀਵ ਰੂਪੀ ਇਸਤਰੀਆਂ ਨੇ ਅਥਵਾ ਇਰੂਆਂ ਨੇ ਭਰਮ ਭੁਲੇਖਿਆਂ ਵਿਚ ਪਈਆਂ ਹਨ।
ਕਿਆ ਮੋਹ ਦੇਸਨ ਅੱਗੇ ਜਾਏ,
ਅੱਗੇ ਜਾ ਕੇ ਕੀ ਮੂੰਹ ਵਿਖਾਓਗੇ, ਕਿਸੇ ਨੇ ਗੋਡੇ ਤੇ ਧਾਗਾ ਬੱਧਾ, ਕਿਸੇ ਨੇ ਗਿੱਟੇ ਤੇ ਧਾਗਾ ਬੱਧਾ, ਕਿਸੇ ਨੇ ਗਲ ਚ ਕਾਲੇ ਰੰਗ ਦਾ ਧਾਗਾ ਪਾਇਆ, ਕਿ ਚੰਗਾ ਹੁੰਦਾ ਗਿਆ ਨਹੀਂ ਜੀ, ਖਤਰਾ ਟਲਦਾ। ਮੈਂ ਕਿਹਾ ਰੱਸਾ ਪਾਲਾ, ਜੇ ਧਾਗੇ ਨਾਲ ਤੇਰਾ ਖਤਰਾ ਟਲਦਾ ਨਾ ਤੇ ਰੱਸਾ ਪਾ। ਤੁਸੀਂ ਕਹਿਣਾ ਵੀ ਸ਼ਾਇਦ ਗਿਆਨੀ ਨੇ ਕੋਲੋਂ ਗੱਲ ਗੰਢੀ ਹੈ। ਮੈਂ ਰਾਜਸਥਾਨ ਗ੍ਰੰਥੀ ਰਿਹਾ 31 PS, ਇੱਕ ਨਗਰ ਤੋਂ ਬੰਦਾ ਆਇਆ ਤਾਕੇ ਨੂੰ ਲੈ ਕੇ, ਕਹਿਣ ਲੱਗੇ ਬਾਬਾ ਜੀ ਕਿਰਪਾ ਕਰਕੇ ਧਾਗਾ ਦੇ ਦਿਓ। ਮੈਂ ਕਿਹਾ ਪਿਓ ਤੇ ਮਿਸਤਰੀ ਜਗੀਰ ਸਿੰਘ ਹੈ, ਉਹਦਾ ਨਾਂ ਸੀ ਮਿਸਤਰੀ ਦਾ। ਮੈਂ ਕਿਹਾ ਮੇਰਾ ਨਾਂ ਲੈ ਕੇ ਤੂੰ ਉਹਨੂੰ ਕੋਈ ਵੀ ਸੰਗਲੀ ਪਾ ਕੇ ਨਾ ਗੱਲ ਚ ਮੁੜ ਕੇ ਝੰਡ ਕਰਦੇ। ਕਹਿੰਦਾ ਗਿਆਨੀ ਜੀ ਆਏ ਤੁਹਾਡੇ ਕੋਲੋਂ ਤੇ ਤੁਸੀਂ ਕਹਿੰਦੇ ਝੰਡ ਕਰਦੇ। ਮੈਂ ਕਿਹਾ ਵੀ ਗੁਰਮੁਖਾ ਮੈਂ ਤਾਗਾ ਦਿੱਤਾ ਤੇ ਜਦੋਂ ਤੁਸੀਂ ਨਹਿਰ ਲੰਘਣੀ ਹੈ ਨਾ ਤੇ ਧਾਗਾ ਟੁੱਟ ਜਾਏਗਾ, ਮੁੜ ਕੇ ਫੇਰ ਮੁੜ ਕੇ ਆਓਗੇ। ਜੇ ਸੰਗਲੀ ਹੋਏਗੀ ਨਾ ਤੇ ਛਾਲ ਮਾਰੋਗੇ ਤੇ ਸੰਗਲੀ ਟੁੱਟੇਗੀ ਨਾ, ਤੁਹਾਡਾ ਕੰਮ ਬਣਿਆ ਰਹੇਗਾ। ਸਾਡਾ ਤਾਗਿਆਂ ਤੇ ਸੰਗਲਾਂ ਤੇ ਯਕੀਨ ਜ਼ਿਆਦਾ ਹੈ, ਗੁਰੂ ਦੇ ਸ਼ਬਦ ਤੇ ਨਹੀਂ। ਔਰ ਗੁਰਮੁਖੋ ਇਹ ਤਾਗੇ ਪਾਉਣੇ ਜਾਂ ਪਾਉਣੇ ਇੰਨੇ ਮਾੜੇ ਨੇ, ਰਹਿਤ ਨਾਮੇ ਚ ਲਿਖਿਆ ਬੜੇ ਕਰੜੇ ਸ਼ਬਦ ਨੇ, ਸਿੱਖ ਹੋਏ ਗਣ ਤਾਗਾ ਮੇਲੇ, ਚੌਪਟ ਬਾਜੀ ਗਣਕਾ ਖੇਲੇ, ਸਹਿਸ ਜਨਮ ਸਵਾਨ ਖੋਲੇ। ਤਾਗਾ ਪਾਉਂਦਾ ਜਾਂ ਪਾਉਣ ਵਾਲਾ 1000 ਕੁੱਤੇ ਦੀ ਜੂਨ ਭੋਗੇਗਾ। ਤੇ ਮੇਰੇ ਤੇ ਗੱਲਾਂ ਮਤ ਕਰਨਾ, ਮੈਂ ਮੁਆਫੀ ਮੰਗਦਾ। ਰਹਿਤ ਨਾਮੇ ਦੇ ਬੋਲ ਨੇ, ਸਾਨੂੰ ਤਾਗਿਆਂ ਤੇ ਯਕੀਨ ਜ਼ਿਆਦਾ, ਗੁਰੂ ਦੇ ਸ਼ਬਦ ਤੇ ਨਹੀਂ। ਜਦੋਂ ਗੁਰੂ ਕਿਰਪਾ ਕਰੇ, ਜਿਹੜੇ ਇਹ ਭਰਮ ਤੇ ਵਹਿਮ ਨੇ ਚੱਕੇ ਜਾਂਦੇ ਹਨ,
ਕਿਆ ਦੇਣ ਮੋਹ ਜਾਏ ਅਵਗੁਣ ਪਛਤਾਏ।
ਭਾਈ ਆਪਣੇ ਔਗੁਣਾ ਕਰਕੇ ਪਛਤਾਉਣਾ ਪਏਗਾ, ਅੱਗੇ ਕੀ ਮੀਂਹ ਵਿਖਾਉਣਗੇ।
ਦੁੱਖੋ ਦੁੱਖ ਕਮਾਏ,
ਪ੍ਰਕਾਰ ਇਹ ਦੁਖੀ ਜੀਵ ਦੁੱਖਾਂ ਨੂੰ ਵਧਾਉਣ ਵਾਲੇ ਮਾੜੇ ਕਰਮ ਫਿਰ ਕਰਦਾ ਹੈ।
ਨਾਮ ਰਤੀਆਂ ਸੇ ਰੰਗ ਚਲੂਲਾ,
ਉਹ ਜੀਵ ਰੂਪੀ ਰੂਹਾਂ, ਉਹ ਜੀਵ ਰੂਪੀ ਇਸਤਰੀਆਂ, ਉਹ ਜੀਵ ਜਿਹੜੇ ਪਰਮੇਸ਼ਰ ਦੇ ਪ੍ਰੇਮ ਚ ਰੰਗੇ ਨੇ, ਉਹਨਾਂ ਨੂੰ ਚੂਹ ਚੂਹਾ ਅਥਵਾ ਗਾੜਾ ਲਾਲ ਰੰਗ ਚੜ ਗਿਆ ਕਿਉਂ?
ਫਿਰ ਕੈ ਅੰਕ ਸਮਾਏ,
ਜਦੋਂ ਉਹ ਪਰਿਪੂਰਨ ਪਰਮਾਤਮਾ ਦੇ ਨਾਲ ਅੰਕ ਅਭੇਦ ਹੋ ਗਏ, ਜਦੋਂ ਇੱਕਮਿਕ ਹੋ ਗਏ, ਜਦੋਂ ਉਹਦੀ ਗੋਦੀ ਵਿਚ ਜਾ ਬੈਠੇ।
ਇਸ ਜੇ ਵੱਡਾ ਅਵਰ ਨਾ ਸੂਝਈ,
ਯਾਦ ਰੱਖੀ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਨੂੰ ਉਸ ਪਰਮਾਤਮਾ ਵਰਗਾ ਹੋਰ ਕੋਈ ਪ੍ਰਤੀਤ ਹੀ ਨਹੀਂ ਹੁੰਦਾ।
ਕਿਸ ਅੱਗੇ ਕਹੀਐ ਜਾਏ,
ਇਸ ਕਰਕੇ ਗੁਰੂ ਤੋਂ ਬਿਨਾਂ, ਉਸ ਵਾਹਿਗੁਰੂ ਤੋਂ ਬਿਨਾਂ ਕਿਹਦੇ ਅੱਗੇ ਜਾ ਕੇ ਕਹਿਣਾ ਕਰੀਏ?
ਸੋ ਸੱਚਾ ਸੱਚ ਸਲਾਹੀ ਆ,
ਭਾਈ ਪਰਮਾਤਮਾ ਸਦੀਵੀ ਤੌਰ ਤੇ ਰਹਿਣ ਵਾਲਾ, ਇਸ ਕਰਕੇ ਆਪਾਂ ਉਹਦੀ ਸਿਫਤ ਸਲਾਹ ਕਰਨਾ ਕਰੀਏ।
ਜੇ ਸਤਿਗੁਰ ਦੇ ਬੁਝਾਏ,
ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਇਸ ਗੱਲ ਦੀ ਸੋਝੀ ਦੇ ਦੇਣ ਤਾਂ,
ਜਿੰਨੀ ਸੱਚੜਾ ਸੱਚ ਸਲਾਹਿਆ,
ਜਿੰਨਾ ਗੁਰਮੁਖ ਪਿਆਰੇ ਨੇ ਉਹ ਸੱਚੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ, ਵਡਿਆਈ ਕੀਤੀ ਹੈ।
ਹੁਣ ਤਿੰਨ ਲਾਗੋਂ ਪਾਏ,
ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਓ ਮੈਂ ਉਹਨਾਂ ਗੁਰਮੁਖਾਂ ਦੇ ਚਰਨੀ ਪੈਂਦਾ, ਮੈਂ ਉਹਨਾਂ ਦੇ ਸਿਰ ਚ ਅੱਗੇ ਸਿਰ ਝੁਕਾਉਣਾ। ਉਹਨਾਂ ਲੋਕਾਂ ਨੂੰ ਪੁੱਛੇ ਵੀ ਜਿਹੜੇ ਕਹਿੰਦੇ ਨੇ ਵੀ ਗਿਆਨੀ ਤੁਸੀਂ ਫਲਾਣੇ ਅੱਗੇ ਸਿਰ ਝੁਕਾਇਆ, ਹੁਣ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਤੁਹਾਡੀ ਬਣੀ ਕਿ ਗੁਰੂ ਅਮਰਦਾਸ ਪਾਤਸ਼ਾਹ ਦੀ? ਹਾਂ ਇੰਨਾ ਜ਼ਰੂਰ ਹੈ ਸਤਿਕਾਰ ਕਰਨਾ, ਪਰ ਗੁਰੂ ਭਾਵਨਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਉੱਪਰ ਹੈ। ਇਹ ਨਹੀਂ ਕਹਿਣਾ ਵੀ ਕਿਸੇ ਕਿਰਪਾ ਕਰੋ ਮੈਨੂੰ ਕਿਸੇ ਮਹਾਤਮਾ ਕੋ ਮਿਲੇ ਤੇ ਕਹਿੰਦੇ ਗਿਆਨੀ ਜੀ ਕਿਰਪਾ ਕਰੋ। ਮੈਂ ਕਿਹਾ ਗੁਰਮੁਖਾ ਨਾ ਤੇ ਤੂੰ ਕਿਰਪਾ ਲੈਣੀ ਤੇ ਨਾ ਤੈਨੂੰ ਕਿਰਪਾ ਦੇਣੀ ਹੋ, ਮੈਂ ਮੰਗਤਾ ਨਹੀਂ, ਮੈਂ ਕਿਰਪਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲ ਲੈਣੀ ਹੈ। ਸਾਡਾ ਆਮ ਰਿਵਾਜ ਕੋਈ ਬੰਦਾ ਮਿਲੇ ਕਹਿਣਗੇ ਜੀ ਕਿਰਪਾ ਕਰੋ, ਸ਼ਰਾਬੀ ਕਹੇਗਾ ਪੈਗ ਲਾ ਲਾ, ਉਹਦੇ ਕੋਲ ਕਿਰਪਾ ਹੀ ਇਹੋ ਹੀ ਨਾ, ਸ਼ਰਾਬੀ ਨੇ ਕਹਿਣਾ ਮੰਮੀ ਪੈਗ ਲਾਇਆ ਤੂੰ ਵੀ ਲਾ ਲਾ, ਜਿਹੜਾ ਤਾਸ਼ ਖੇਡਦਾ ਉਹਨੇ ਕਹਿਣਾ ਵੀ ਤਾਸ਼ ਦੀ ਡੱਬੀ ਇੱਕ ਮੇਰੇ ਕੋਲ ਤੂੰ ਲੈ ਜਾ ਘਰ ਖੇਡੀ ਜਾਈ। ਗੁਰਮੁਖੋ ਨਹੀਂ, ਕਿਰਪਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲ ਮਿਲਣੀ ਹੈ। ਇਵੇਂ ਜਣੇ ਖਣੇ ਕੋਲੋਂ ਕਿਰਪਾ ਨਾ ਮੰਗਿਆ ਕਰੋ, ਜਣੇ ਖਣੇ ਕੋਲੋਂ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਗੁਰਮੁਖ ਪਿਆਰ ਨੇ ਉਹ ਸੱਚੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ, ਮੈਂ ਉਹਨਾਂ ਦੇ ਅੱਗੇ ਸਿਰ ਝੁਕਾਉਂਦਾ ਹਾਂ, ਨਿਉਂਦਾ ਹਾਂ,
ਸੱਚੇ ਨਿਰਮਲ,
ਕਿਉਂਕਿ ਉਹਨਾਂ ਗੁਰਮੁਖ ਪਿਆਰਿਆਂ ਦੇ ਕਿਸੇ ਪ੍ਰਕਾਰ ਅਵਿਦਿਆ ਦੀ ਮੈਲ ਨਹੀਂ, ਉਹ ਸੱਚੇ ਹਨ।
ਤਿੰਨ ਮਿਲਿਆ ਮਲ ਸਭ ਜਾਏ,
ਔਰ ਉਹਨਾਂ ਦੇ ਮਿਲਣ ਕਰਕੇ ਜਿਹੜੀ ਅੰਦਰ ਦੀ ਢਿੱਲੀ ਸੋਚ ਹੈ, ਮਨ ਵਿਚ ਕਈ ਤਰ੍ਹਾਂ ਦੀ ਅਵਿਦਿਆ ਦੀ ਮੈਲ ਹੈ, ਅਸਮਤਾ ਅਭਿਨਵੇਸ਼ ਦੀ, ਇਹ ਧੋਤੀ ਜਾਏਗੀ।
ਤਿੰਨ ਮਿਲਿਆ ਮਲ ਸਭ ਜਾਏ,
ਉਹਨਾਂ ਗੁਰਮੁਖ ਪਿਆਰਨ ਸੰਗਤ ਕਰਨ ਕਰਕੇ ਜਿਹੜੀ ਮੈਂ ਬੇਨਤੀ ਕੀਤੀ, ਤਿੰਨ ਤਰ੍ਹਾਂ ਦੀ ਮੈਲਾਂ ਨੇ ਮਲ ਬਖਸ਼ੇਪ ਤੇ ਅਵਰਨ, ਇਹ ਜਾਂਦੀਆਂ ਰਹਿਣਗੀਆਂ।
ਸੱਚੇ ਸਰ ਨਹਾਏ,
ਗੁਰਮੁਖਾ ਨਾਮ ਰੂਪੀ ਸੁਰ ਦੇ ਵਿਚ ਚੁੱਭੀਆਂ ਮਾਰਨਾ ਕਰ, ਉਹ ਕੀ ਢੰਗ ਹੈ? ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾਤ ਤੀਰਥ ਮਲ ਨਹਾਓ।
ਸੱਚੇ ਸਹਿਜ ਸੁਭਾਏ,
ਗੁਰਮੁਖਾ ਸੁਤੇ ਸਿੱਧ ਸੁਭਾਵ, ਕੇ ਇਹ ਆਟੋਮੈਟਿਕਲੀ ਸਾਰੇ ਕਾਰਜ ਹੋ ਜਾਣਗੇ।
ਨਾਮ ਨਿਰੰਜਨ ਅਗਮ ਅਗੋਚਰਾ,
ਪਰਮਾਤਮਾ ਦਾ ਨਾਮ ਅਜਿਹਾ ਜਿਹੜਾ ਪਕੜ ਵਿਚ ਨਹੀਂ ਆਉਂਦਾ, ਇਹਦੇ ਚ ਇੰਨੀ ਤਾਕਤ ਅਸੀਂ ਸੋਚ ਨਹੀਂ ਸਕਦੇ।
ਸਤਿਗੁਰ ਦੀਆ ਬੁਝਾਏ,
ਦਾਤ ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਸਾਨੂੰ ਮਿਲੀ, ਉਹਨਾਂ ਨੇ ਇਸ ਗੱਲ ਦੀ ਸੋਝੀ ਬਖਸ਼ੀ, ਅਸੀਂ ਤਾਂਹੀਓ ਤਾਂ ਅਰਦਾਸ ਕਰਦੇ ਹਾਂ ਗੁਰਾ ਇੱਕ ਦੇ ਬੁਝਾਈ, ਸਭਨ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
ਅਨ ਦਿਨ ਭਗਤ ਕਰਹਿ ਰੰਗ ਰਾਤੇ,
ਉਹ ਦਿਨੇ ਰਾਤ ਪਵਿੱਤਰੂਆ ਗੁਰੂ ਕੇ ਬਖਸ਼ੇ ਹੋਏ ਪਿਆਰੇ, ਦਿਨੇ ਰਾਤ ਭੈ ਦੇ ਸਹਿਤ ਪ੍ਰੇਮ ਦੇ ਸਹਿਤ ਪਰਮਾਤਮਾ ਦਾ ਨਾਮ ਲੈਂਦੇ ਹਨ।
ਨਾਨਕ ਸੱਚ ਸਮਾਏ,
ਇਸ ਪ੍ਰਕਾਰ ਇਹ ਜਾਪ ਕਰਦਿਆਂ ਕਰਦਿਆਂ ਤੂੰ ਤੂੰ ਕਰਤਾ ਤੂੰ ਹੋਆ ਵਾਲੀ ਅਵਸਥਾ ਬਣ ਗਈ, ਉਹ ਪਰਤ ਕਰੂ ਅਦਵੈਤਾਨੰਦ ਵਿਚ ਲੀਨ ਹੋ ਗਈਆਂ।
ਜਿੰਨੀ ਸੱਚੜਾ ਸੱਚ ਧਿਆਇਆ,
ਜਿਨ੍ਹਾਂ ਨੇ ਉਹ ਸੱਚੇ ਪ੍ਰਮਾਤਮਾ ਨੂੰ ਅੰਤਰਮੁਖੀ ਹੋ ਕਰਕੇ ਚੇਤੇ ਕਰਨਾ ਕੀਤਾ, ਧਿਆਏ ਤੋਂ ਭਾਵ ਅੰਦਰ ਫਰਾਮ ਦੀ ਕੋਰ ਆਫ ਹਰਟ, ਅੰਦਰ ਦੀ ਤਹਿ ਤੋਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਚੇਤੇ ਕੀਤਾ ਹੈ।
ਹਾਂ ਤਿੰਨ ਕੈ ਲਾਗੋ ਪਾਏ,
ਆਪਣੀ ਮੈਂ ਨੂੰ ਪਾਸੇ ਕਰਕੇ, ਕਿਉਂਕਿ ਉਹਦੇ ਤੇ ਮੇਰੇ ਦਰਮਿਆਨ ਇੱਕ ਕੰਧ ਆ ਗਈ ਨਾ, ਮੈਂ ਦੀ ਕੰਧ, ਝੂਠੀ ਕੰਧ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਤੁੱਟੇ ਪਾਲ,